Thank you. शासन उन तक आपने गुरबाणी दे कीर्तन दा और विचारन दा लाभ उठाया। थोड़ा समा हो रहा है उसनू भी सफला करन दी खेचल करो। रसना द्वारा शब्द च बोलो ताकि रसना पवित्र होवे और सफली होवे। पहले दास बोलिया करिया फिर सब पाई, तीसरे पासे सब बीबियां गज गज के बोलिया करो। हम मेले उजल कर देव, हम मेले उजल कर देव।
अपने वाला तुम निधान
कर सुल्तान नीजम सब जाते कौ नानक है हवाला राख सुल्तन के पाछे उजल करते हो खेचल करो पूरा ध्यान शब्द और विचार विच होवे तदे ही पूरा लाभ प्राप्त हुंदा है। ओ तद हुंदा है जेकर रसना द्वारा शब्द विच बोली जाइए कन्ना नूं सुन विच लगा के रखिए नेत्रां नूं गुरु स्वरूप दे ध्यान विच महव करिए बुद्ध नाल विचार करी जाइए यूं ख्याल का टका हरीजस और गुरु बाबा जी की शिक्षा विच पूरा पूरा हो जाता है फिर पूरा लाभ प्राप्त होता है। वाहिगुरु के भजन दियां बरकतां और गुरु गुरु संगत की सेवा के लाभ कथन तो बाहर हैं जिन्हें जिन्हें किया वो भजन दियां बरकतां और सेवा तो फैजियाब होए। सो यूं उन्हां दी बाबत ही हजूर फरमाउंदे नाम जपिए तां दूर हुंदे ਸੇਵਾ ਸਾਧ ਸੰਗ ਗੁਰੂ ਦੀ ਸੇਵਾ ਦੀਆਂ ਬਰਕਤਾਂ ਕੋਈ ਗੁੱਝੀਆਂ ਛਿਪੀਆਂ ਨਹੀਂ। ਅੱਜ ਗੁਰੂ ਕਲਗੀਧਰ ਦਸਮ ਪਾਤਸ਼ਾਹ ਦਾ ਰੂਹਾਨੀ ਦਰਬਾਰ ਸਜਿਆ, ਬੇਅੰਤ ਸਿੰਘ ਤਰਦੂਰੀ ਵਿੱਚ ਬੈਠੀ ਹੋਈ ਨੇਤਰਾਂ ਕਰਕੇ ਗੁਰੂ ਕੇ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾ ਚਕੋਰ ਇੱਕ ਟੱਕ ਲਗਾ ਕੇ ਚੰਦਰਮਾ ਵੱਲ ਰੱਖਦੇ ਹਨ। ਗਰਦਨ ਭਾਵੇਂ ਮੜੁਕ ਜੇ ਦੀਦਾਰ ਕਰਨ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹਨ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਔਰ ਨਿਰੰਤਰ ਸਿਮਰਨ ਕਰਨ ਵਾਲੇ ਬਹੁਤ ਅਭਿਆਸੀ ਗੁਰਮੁਖੀ ਵਿੱਚ ਬੈਠੇ ਹਨ। ਆਪਣੇ ਸਮੇਂ ਨੂੰ ਬੈਕੁੰਠਮਈ ਬਣਾ ਰਹੇ ਹਨ। ਇੱਥੇ ਬੈਕੁੰਠ ਵਰਗਾ ਸਮਾਂ ਗੁਜ਼ਰਦਾ ਜਿਹੜੇ ਆਪਣੇ ਸਮੇਂ ਨੂੰ ਗੁਜ਼ਾਰਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਇਹ ਜੀ ਸ੍ਰੇਸ਼ਟ ਗਤੀ ਹੁੰਦੀ ਹੈ ਜਿਸ ਦੀ ਬਾਬਤ ਸਾਹਿਬ ਗੁਰੂ ਪੰਚਮ ਪਾਤਸ਼ਾਹ ਫਰਮਾਉਂਦੇ ਹਨ। ਦਰਗੇ ਮਿਲਾ ਤੋਂ ਗੁਰਾਂ ਦੇ ਨਾਲ ਰਸਤੀਆਂ, ਗੁਰਾਂ ਦੇ ਨਾਲ ਜਪ ਗੁਰ ਨੂੰ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਾਉਣਾ ਗੁਰ ਨੂੰ, ਸਤਿਗੁਰ ਸੇਤੀ ਦਿੱਤੇ ਆ ਦਰਗੇ ਪਾਈ ਇੱਥੋਂ। ਮਰਨ ਤੋਂ ਬਾਅਦ ਉਹਨਾਂ ਨੂੰ ਸੱਚਖੰਡ ਬੈਕੁੰਠ ਧਾਮ ਦੇ ਵੀ ਥਾਂ ਮਿਲਦਾ ਹੈ। ਇੱਥੇ ਕਹਿਤ ਵੀਰਵ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆ। ਵੀਰ ਜੀ ਕਹਿੰਦੇ ਅਗਰ ਦੁਨੀਆ ਦੇ ਤਖ਼ਤੇ 'ਤੇ ਕੋਈ ਬੈਕੁੰਠ ਹੈ ਸਾਧ ਸੰਗਤ ਹੀ ਹੈ। ਇਉਂ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੇਮੀ ਵੈਕੁੰਠ ਵਰਗਾ ਆਨੰਦ ਮਾਣ ਰਹੇ ਹਨ। ਗਰਮੀ ਦਾ ਮੌਸਮ ਹੈ, ਲੂਹਾਂ ਚੱਲਦੀਆਂ ਹਨ, ਲੂਹਾਂ ਦੇ ਚੱਲਣ ਕਰਕੇ ਪ੍ਰਿਥਵੀ ਔਰ ਉਸਦੇ ਪਦਾਰਥ ਇਉਂ ਤਪਦੇ ਹਨ ਜਿਵੇਂ ਈਰਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ। ਵਾਰ ਵਾਰ ਸਭ ਨੂੰ ਪਿਆਸ ਲੱਗਦੀ ਹੈ ਅਤੇ ਸੰਗਤ ਵਿੱਚ ਪੱਖੇ ਚੱਲਦੇ ਨੇ ਗਰਮੀ ਦੇ ਕਾਰਨ। ਜਿਵੇਂ ਹਜ਼ੂਰ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਨਾਲ ਆਪਨੇ ਫਰਮਾਇਆ, ਜਦ ਗਰਮੀ ਬਰਦਾਸ਼ਤ ਸਿੱਖ ਹਾਜ਼ਰ ਨਹੀਂ ਸੀ, ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ ਲੜਕਾ, ਯਾਨੀ 13-14 ਸਾਲ ਦੀ ਉਮਰ ਦਾ ਲੜਕਾ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਕਿਸੇ ਅਮੀਰ ਦਾ ਲੜਕਾ ਹੈ, ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਸ਼ੁੱਧੀ ਨਾਲ ਠੰਡੇ ਜਲ ਦਾ ਕਟੋਰਾ ਭਰ ਕੇ ਲਿਆਉਂਦਾ। ਉਹ ਕਟੋਰਾ ਗੁਰੂ ਜੀ ਨੇ ਆਪਣੇ ਹੱਥ 'ਤੇ ਲੈ ਲਿਆ, ਪਰ ਉਸ ਪਚੰਗੀ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨੀਵਾ ਦੌੜਾਈ ਪੰਪਿਆ। ਕਿਸੇ ਅਮੀਰ ਦਾ ਪੁੱਤਰ ਹੈ, ਪਰ ਇਹਦੇ ਹੱਥ ਪੈਰ ਬੜੇ ਕੋਮਲ ਦੀਨੇ ਹਨ, ਪ੍ਰਤੀਤ ਹੁੰਦਾ ਇਹਨਾਂ ਨਾਲ ਕਦੇ ਇਹਨੇ ਸੇਵਾ ਨਹੀਂ ਕੀਤੀ। ਪੁੱਛਣ ਲੱਗੇ, ਕਾਕਾ ਬੀਬਾ ਕਿਸਦਾ ਪੁੱਤਰ ਹੈ? ਉਸਨੇ ਅੱਜ ਕੀਤੀ ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ ਹੈ। ਹਾਂ, ਪ੍ਰਤੀਤ ਹੁੰਦਾ ਤਾਂ ਇਹਨਾਂ ਹੱਥਾਂ ਨਾਲ ਕਦੇ ਕੋਈ ਸੇਵਾ ਨਹੀਂ ਇਸ 'ਤੇ ਪਹਿਲਾਂ ਕੀਤੀ। ਉਸਨੇ ਅੱਜ ਕੀਤੀ, ਹਾਂ ਗਰੀਬ ਨਵਾਜ਼, ਪਹਿਲਾ ਦਿਨ ਹੈ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ ਹੈ। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਜੁੱਤੇ ਝਾੜੇ ਹੋਣ? ਉਹਨੂੰ ਕਿਹਾ, ਨਹੀਂ ਗਰੀਬ ਨਵਾਜ਼। ਫਿਰ ਪੁੱਛਿਆ, ਇਹਨਾਂ ਹੱਥਾਂ ਨਾਲ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਉਹਦੇ ਸਾਧ ਸੰਗਤ ਦੇ ਜੂਠੇ ਬਰਤਨ ਸਾਫ਼ ਕੀਤੇ ਹੋਣ? ਉਹਨੇ ਕਿਹਾ, ਨਹੀਂ ਮਹਾਰਾਜ। ਫਿਰ ਇਹਨਾਂ ਹੱਥਾਂ ਦੇ ਨਾਲ ਕਦੇ ਤੱਪੜ ਵਿਛਾਏ ਹੋਣ ਸਾਧ ਸੰਗਤ ਦੇ? ਉਸਨੇ ਕਿਹਾ, ਨਹੀਂ ਸੱਚੇ ਪਾਤਸ਼ਾਹ। ਜਲ ਢੋਇਆ ਹੋਵੇ? ਉਸਨੇ ਕਿਹਾ, ਨਹੀਂ ਗਰੀਬ ਨਵਾਜ਼। ਪੱਖਾ ਮਾਰਿਆ ਹੋਵੇ? ਨਹੀਂ। ਕਦੇ ਕੋਈ ਸੇਵਾ ਨਹੀਂ ਕੀਤੀ, ਪਹਿਲਾ ਦਿਨ ਹੈ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਇਹ ਸੁਣ ਕੇ ਗੁਰੂ ਜੀ ਨੇ ਉਹ ਕਟੋਰਾ ਸਣੇ ਪਾਣੀ ਫੇਂਕ ਦਿੱਤਾ। ਸਭ ਦੀ ਨਿਗਾਹ ਕਿਉਂਕਿ ਗੁਰੂ ਜੀ ਵੱਲ ਸੀ, ਇਸ ਕਰਕੇ ਇਹ ਆਵਾਜ਼ ਕਈਆਂ ਨੂੰ ਜੋ ਨੇੜੇ ਨੇੜੇ ਸਨ ਉਹਨਾਂ ਨੂੰ ਸੁਣੀ, ਜੋ ਦੂਰ ਸੰਗਤ ਬੈਠੀ ਸੀ ਉਹਨਾਂ ਨੂੰ ਨਹੀਂ ਸੁਣ ਸਕੀ, ਕਿਉਂਕਿ ਉੱਚੀ ਕੀਰਤਨ ਹੋ ਰਿਹਾ ਸੀ। ਸੋ ਸਭ ਦੇ ਦਿਲ ਵਿੱਚ ਸ਼ੰਕਾ ਪੈਦਾ ਹੋਇਆ ਵੀ ਗੁਰੂ ਜੀ ਨੇ ਪਾਣੀ ਮੰਗਾਇਆ ਸੀ ਪਿਆਸ ਦੇ ਕਾਰਨ, ਪਰ ਇਸ ਪਚੰਗੀ ਦੇ ਹੱਥੋਂ ਪਾਣੀ ਨਹੀਂ ਪੀਤਾ, ਪਤਾ ਨਹੀਂ ਕੀ ਕਾਰਨ ਹੈ, ਇਹਦੇ ਵਿੱਚ ਕਿੰਨਾ ਕੁ ਨੁਕਸ ਹੈ ਜਿਸ ਕਰਕੇ ਇਹਦੇ ਹੱਥੋਂ ਪਾਣੀ ਨਹੀਂ ਪੀਤਾ। ਇਉਂ ਕਈ ਕਿਸਮ ਦੇ ਸਭ ਦੇ ਦਿਲਾਂ ਦੇ ਵਿੱਚ ਸ਼ੰਕੇ ਖਿਆਲਾਤ ਪੈਦਾ ਹੁੰਦੇ ਸਨ। ਉਹਨਾਂ ਨੂੰ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੀਰਤਨ ਬੰਦ ਕੀਤਾ, ਉੱਚੀ ਆਵਾਜ਼ ਨਾਲ ਸਾਰੀ ਸੰਗਤ ਨੂੰ ਵਾਜਿਆ ਕਰਕੇ ਕਿਹਾ, ਪ੍ਰੇਮੀਓ, ਕੀ ਤੁਹਾਡੇ ਵਿੱਚ ਕੋਈ ਇਹੋ ਜਿਹਾ ਪ੍ਰੇਮੀ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਵੇ ਜਾਂ ਭੋਜਨ ਛਕ ਲਵੇ? ਸਭ ਨੇ ਕਿਹਾ, ਗਰੀਬ ਨਵਾਜ਼, ਮੁਰਦੇ ਨੇ ਛੋਇਆ ਨਾ ਤਾਂ ਕੋਈ ਪਾਣੀ ਪੀਂਦਾ ਨਾ ਭੋਜਨ ਛਕਦਾ, ਕਿਉਂਕਿ ਮੁਰਦੇ ਨੂੰ ਟੱਚ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ। ਹੋਰ ਤਾਂ ਕੀ, ਕਿਤੇ ਕਿਤਾਈ ਜੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਲੋਕ ਉਸਦੇ ਪਿੱਛੇ ਸ਼ਮਸ਼ਾਨ ਭੂਮਿਕਾ ਤੱਕ ਨਜ਼ਰ ਜਾਂਦੇ ਹਨ। ਘਰ ਆ ਕੇ ਇਸ਼ਨਾਨ ਵਗੈਰਾ ਕਰਕੇ ਬਸਤਰ ਬਦਲ ਕੇ ਫਿਰ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ। ਉਸਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਗੁਰੂ ਜੀ ਕਹਿੰਦੇ, ਆਮ ਲੋਕ ਮੁਰਦੇ ਦੇ ਪਿੱਛੇ ਜਾਣ ਕਰਕੇ ਫਿਰ ਇਸ਼ਨਾਨ ਵਗੈਰਾ ਕਰਕੇ ਸ਼ੁੱਧ ਬਸਤਰ ਪਹਿਨ ਕੇ ਫਿਰ ਕੁਛ ਖਾਂਦੇ ਜਾਂ ਪੀਂਦੇ ਹਨ, ਯਾਨੀ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਅਸ਼ੁੱਧ ਮੰਨਦੇ ਹਨ। ਕੁਛ ਖਾਂਦੇ ਪੀਂਦੇ ਨੇ ਬਿਨਾਂ ਇਸ਼ਨਾਨ ਜਾਂ ਬਸਤਰ ਬਦਲੇ, ਪਰ ਮੈਂ ਮੁਰਦੇ ਨੂੰ ਛੋਇਆ ਪਾਣੀ ਕਿਉਂ ਪੀ ਲਾਂ ਭਾਈ? سب نے عرض کی تھی غریب نواز ہے مردہ تو نہیں، کسی امیر کا لڑکا ہے، شدی نال ہاتھ دھو کے لے آیا ہے۔ گرو جی نے فرمایا کہ تھانو گرو نام سچے پاتشاہ کا بچن بھول گیا۔ جنہ دے بچنوں تین لوکاں چودہ پبنوں میں سب نے سویکار کیتا ہے، انہوں دے بچن تھانو بھول گئے۔ سب نے عرض کی سچے پاتشاہ دسو کی بچن گرو بابے دے۔ کہنے پتا ہے گرو بابا جی کسنو مردہ کہندے ہیں؟ سب سنگت نے پھر عرض کی حضور فرماؤ۔ آپ جی نے فرمان کیتا، ات سندر کلین چتر موہیاں نیند تھنوانت، مرتک کہیے نانکا جا پریت نہیں بھگوانت۔ گرو بابا جی تو اس نو مردہ کہندے ہیں جیدے چت وچ رب دا پیار نہیں، رب دا پیار نہ ہون کر کے سیوا بھگتی تو شون ہے، اس کر کے اس نو مردہ کہندے ہیں۔ پاویں ات سندر شریر دا بہت ہی خوبصورت کیوں نہ ہوئے، کلین بہت چنگی کلدا بھی کیوں نہ ہو، چتر گلاں باتاں وچ بہتا ہوشیار کیوں نہ ہو، مہ گیانی ایک مہ گیانی ہوں نے ایک برہم گیانی ہوں، برہم گیان واسطے تو سارے سادھ نہیں ہیں، برہم گیانی پربھو نوں ملے دا نام ہے، اس تو پرے تو کوئی اوستھا ہی نہیں روحانیت وچ۔ سو ایتھے باچک گیانی مہ گیانی کہنے صرف پڑھیا ہے، عالم ہے عمل نہیں، اس والی اشارہ ہے مہ گیانی۔ تنمان تو تناڑ بھی پامے کتنا ہے، کہ پنجے سفتاں ایک ویکتی وچ پائیاں جاندیاں ہن، ات سندر کلین چتر گیانی دھرمند۔ پر جے وہ چت وچ رب دا پیار نہیں، رب دا پیار نہ ہون کر کے سیوا اور بھگتی نہیں کرتا، وہ دا درجہ مردیاں وچ حضور نے فرمان کیتا ہے۔ مرتک کہیے نانکا، درجہ گرو بابا جی مردیاں وچ رکھتے ہیں۔ جیوندہ کون ہے؟ سو جیویا جس من وسیا سوئے، نانک اورنا جیوے کوئے، جے جیوے پت لتھی جائے، سب حرام جیتا کچھ کھائے، راج رنگ مال رنگ، رنگ رتا نچے ننگ، نانگ ٹھگیا مٹھا جائے، ورنا میں پت گیا گوائے، کیا کھاتے کیا پیدے ہوئے، جانا ہی من سچا سوئے، کیا میوا کیا گھیو گڑ مٹھا، کیا میدا کیا ماس، کیا لشکر کیا نیب خواسی، آوے ملنی واس، نانگ سچے نام میں نہ ਸਭੇਟੋਰ ਵਿਨਾਸ਼। ਹਾਂ, ਉਹ ਜਿਉਂਦਾ ਹੈ ਜਿਹਦੇ ਮਨ ਵਿੱਚ ਵਾਹਿਗੁਰੂ ਵਸ ਗਿਆ। ਹਾਂ, ਉਹਨਾਂ ਬਾਬਤ ਤਾਂ ਹਜ਼ੂਰ ਨੇ ਐਸਾ ਫਰਮਾਨ ਕੀਤਾ ਹੈ ਜਿਹਨਾਂ ਸੇਵਾ ਭਗਤੀ ਕਰਕੇ ਮਨ ਨੂੰ ਸ਼ੁੱਧ ਕਰਕੇ ਆਤਮਰਸ ਪ੍ਰਾਪਤ ਕੀਤਾ ਹੈ, ਉਹਨਾਂ ਦੀ ਬਾਬਤ ਹੀ ਐਸੇ ਫਰਮਾਨ ਹੈ। ਆਤਮਰਸ ਜੇ ਜਾਣੇ ਆ ਹਰ ਰੰਗ ਸਹਿਜੇ ਮਾਣ, ਨਾਨਕ ਧਨ 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 ਜਨ ਆਏ ਤੇ ਫਰਮਾਨ। ਜਿਹਨਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦੁਨੀਆਂ ਦੇ ਵਿੱਚ ਤਿੰਨਾਂ ਕਾਲਾਂ ਵਿੱਚ ਤਿੰਨਾਂ ਲੋਕਾਂ ਵਿੱਚ ਆਉਣਾ ਪ੍ਰਵਾਨਿਕ ਹੈ। ਸੋ ਉਹਨਾਂ ਦਾ ਆਇਆ ਸਫਲਾ ਹੈ। ਸਾਹਿਬ ਦਸਮ ਪਾਤਸ਼ਾਹ ਤਾਂ ਫਰਮਾਉਂਦੇ ਹਨ, ਆਤਮਰਸ ਦੀ ਜਾਣ ਹੀ ਸੋ ਹੈ ਖਾਲਸ ਦੇਵ, ਪਰਬ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਦ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਖਾਲਸਾ ਹੈ। ਦਸਮੇਸ਼ ਜੀ ਫਰਮਾਉਂਦੇ ਹਨ, ਉਹ ਖਾਲਸੇ ਵਿੱਚ ਮੇਰੇ ਵਿੱਚ ਅਤੇ ਪਰਮੇਸ਼ੁਰ ਦੇ ਵਿੱਚ ਰੰਜਕ ਮਾਤਰ ਵੀ ਫਰਕ ਨਹੀਂ ਹੈ, ਇੱਕ ਰੂਪ ਹਨ। ਇਉਂ ਕਰਕੇ ਇਉਂ ਦੱਸਿਆ, ਪਰ ਜੋ ਸੇਵਾ ਭਗਤੀ ਨਹੀਂ ਕਰਦੇ ਉਹਦਾ ਦਰਜਾ ਮੁਰਦਿਆਂ ਵਿੱਚ। ਸਾਹਿਬ ਦਸਮ ਪਾਤਸ਼ਾਹ ਨੇ ਕਿਹਾ, ਭਾਈ ਪ੍ਰੇਮੀਓ, ਕੀ ਤੁਹਾਨੂੰ ਪਤਾ ਹੈ ਕੁਛ, ਜਿਸ ਵਕਤ ਭਗਤ ਕਬੀਰ ਜੀ ਹੋਏ ਹਨ ਉਸ ਵਕਤ ਸਾਡੇ ਹਿੰਦੁਸਤਾਨ ਵਿੱਚ ਕਿਸ ਬਾਦਸ਼ਾਹ ਦੀ ਹਕੂਮਤ ਸੀ, ਕੀ ਨਾਂ ਸੀ ਉਸਦਾ? ਵਿੱਦਿਆ ਦਾ ਜ਼ਮਾਨਾ ਨਹੀਂ ਸੀ, ਉਦੋਂ ਲੋਕ ਪੜ੍ਹੇ ਗੁਣੇ ਥੋੜ੍ਹੇ ਹੁੰਦੇ, ਸਭ ਚੁੱਪ ਹੋ ਗਏ, ਮਹਾਰਾਜ ਪਤਾ ਨਹੀਂ ਕੌਣ ਸੀ, ਕੋਈ ਨਾਂ ਨਹੀਂ ਜਾਣਦਾ ਉਸ ਵਕਤ ਦੇ ਬਾਦਸ਼ਾਹ ਦਾ। ਨਹੀਂ ਮਹਾਰਾਜ, ਕਬੀਰ ਦੇ ਨਾਂ ਨੂੰ ਕੌਣ ਭੁੱਲਿਆ ਮਹਾਰਾਜ? ਫਿਰ ਕੀ ਗੱਲ ਹੈ, ਹਜ਼ਾਰਾਂ ਮਰਬਾ ਮੀਲ ਦਾ ਮਾਲਕ ਬਾਦਸ਼ਾਹ, ਚੱਕਰਵਰਤੀ ਬਾਦਸ਼ਾਹ, ਦੂਸਰੇ ਪਾਸੇ ਇੱਕ ਗਰੀਬ ਜੁਲਾਹ, ਆਪਣੀ ਕਿਰਤ ਕਰਕੇ, ਦਸਾਂ ਨਵਾਂ ਦੀ ਕਿਰਤ ਕਰਦਾ, ਪਰਮੇਸ਼ੁਰ ਦਾ ਭਜਨ ਕਰਦਾ ਔਰ ਸੰਤਾਂ ਦੀ ਸੇਵਾ ਕਰਦਾ, ਉਹਨੂੰ ਲੋਕ ਉਹਨੂੰ ਤੁਸੀਂ ਸਾਰੇ ਕਿਵੇਂ ਜਾਣਦੇ ਹੋ? ਮਹਾਰਾਜ, ਉਸਦੇ ਤਾਂ ਅਸੀਂ ਰੋਜ਼ ਸ਼ਬਦ ਪੜ੍ਹਦੇ ਹਾਂ, ਉਸਦੀ ਸਿੱਖਿਆ ਤੋਂ, ਉਸਦੇ ਜੀਵਨ ਤੋਂ ਬੜੀ ਸਿੱਖਿਆ ਹਾਸਲ ਕਰਦੇ ਹਾਂ। ਇਹ ਕਿਉਂ? ਉਹ ਸੰਤ ਸੇਵੀ ਸੀ ਔਰ ਵਾਹਿਗੁਰੂ ਦਾ ਭਗਤ ਸੀ, ਦੋ ਗੁਣਾ ਕਰਕੇ ਉਹ ਅਮਰ ਤੇ ਅਟਲ ਹੈ। ਪਰ ਉਸ ਵਕਤ ਦੇ ਬਾਦਸ਼ਾਹ ਵੀ ਚੱਕਰਵਰਤੀ ਬਾਦਸ਼ਾਹ ਸੀ, ਉਸਦੇ ਨਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ। ਇਹ ਸਾਰਾ ਸੇਵਾ ਭਗਤੀ ਦਾ ਮਹਾਤਮ ਹੈ। ਭਾਈ ਸਾਹਿਬ, ਭਾਈ ਗੁਰਦਾਸ, ਉਹਨਾਂ ਦੇ ਬਚਨ ਕੀ ਤੁਸੀਂ ਭੁੱਲ ਗਏ? ਉਹ ਕੀ ਕਹਿੰਦੇ ਹਨ? ਜੇ ਸਰੀਰ ਨਾਲ ਸੇਵਾ ਨਾ ਕੀਤੀ ਜਾਵੇ, ਹੱਥਾਂ ਪੈਰਾਂ ਨਾਲ ਸੇਵਾ ਨਾ ਕੀਤੀ ਜਾਵੇ, ਤਾਂ ਉਹ ਹੱਥ ਪੈਰ ਕੀ ਹਨ ਅਤੇ ਕਾਰਯੋਗ ਉਹਨਾਂ ਨੂੰ ਦੱਸਦੇ ਹਨ। ਇਉਂ ਕਹਿੰਦੇ ਹਨ, ਤਿਰਕਾਰ ਹੱਥਾਂ ਪੈਰਾਂ ਨੂੰ, ਪੰਜ ਰੰਗ सेवा तिर हथ पैर होने फुल करनी भाई साहब भाई गुरदास गुरु करदे वेद व्यास मने हन उन्होंने थोड़े अखरां विच शरीर दे सारे अंगां नूं जो जो इन्हां दा सेवा दा फर्ज है उस तो बिना तिकार योग दर्शाया है। सिर तो ला के पैरों वालों कले कले अंगनुती कारयोग दसिया है। तिरग सिर जो गुरु नानीवे गुर लगे न चरनी तिरग लोयन गुर दर्श बिना पेखे पर तरणी तिरग सरवण उपदेश बिना सुन सुरतन तरणी बिन सेवा तिरग हथ पैर तिरग जे बागुर शब्द बिना और मंत्र सिमरणी विण सेवा तिरग हथ पैर और नेफल करनी पीर मुरीदा पिरहड़ी सुख सतगुर शरणी। इन हथा पैरों सिर तो ला के पैरों तक कले कले अंग कार योग दसिया। सिर का फर्ज है नमस्कार भगती करनी, अगर ऐसा नहीं करता यह भी तिकार योग है। सिर तो नीचे अखा हैं जो प्यार नाल गुरु का दर्शन नहीं कर दिया बल्कि खोटी निगाही देख दिया हन उन्हां अखां नूं भी तिकार योग दस्या है। अखां तो नीचे कन हन उन्हां दा फर्ज है वाहिगुरु दा जस सुनना, अगर वाहिगुरु दा जस छड के निंदा चुगली आदि सुनन विच उनकी प्रवृत्ति है उन्हां नूं भी तिकार योग दस्या है। उस तो नीचे जबान है जो जवान हरी जसनी करती निंदा चुगली आदि विच ही लगी रहिंदी उसनों भी तिकार योग दसिया है। उसके नीचे हथ पैर हन वो भी सेवा तो बिना तिकार योग दसे हैं। यूं सारे अंगा नूं तिकार योग दसिया है। सो बाबा अमरदास जी ने सोचिया गुरु शरण विच आके गुरु दीक्षा तो प्राप्त होगी अमृत पान कर लिया संस्कार अमृत भी हासिल कर लिया नाम अमृत भी हासिल कर लिया हूँ सेवा भक्ति करके आखिरी स्टेज ब्रह्म ज्ञान की प्रभु प्राप्ति है उसनों प्राप्त होके जन्मण के बंधन कट्टे जाता बेहतर है। सो जिमें मन सफला है भजन कीते इसी तरह शरीर सेवा कीत्या सफला हुंदा है धन दान कीत्या सफला हुंदा है। यूं आपने हुण सेवा और भजन वास्ते कमरक्षा कर लिया। सेवा दे विच बड़ी बड़ी बरकतां शक्तियां और भजन दे विच बड़ी बड़ी बरकतां ते शक्तियां पुरातन जमाने तो ला के हुण तक चलियां आईयां वो किते बाहर नहीं गईयां। जिमें एक छोटा जा बोहड़ का दरख्त बीज हुंदा है वो छोटे जे बीज दे विच किड्डा वड्डा बोहड़ का दरख्त छुपया हुंदा है पर दींदा नहीं। जेकर उस दरख्त नूं देखना होवे वो छोटे जे बीज नूं जमीन विच गड्डिया जावे कई लगाया जावे बोया जावे उसनूं पानी वगैरह दिता जाए उसकी हर तरीके से परवरिश की जाए पालना की जाए रक्षा की जाए कुछ समय दे विच ओ बोहड़ दा दरख्त हौली हौली वधदा 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 बहुत बड़ा हो जाता है। इसी तरह हर इंसान दे अंदर वाहिगुरु सृष्टि दा करता हरता धरता और उस दियां शक्तियां उसी तरह छिपिया हुई हैं जिवें छोटे जे बीज दे अंदर किड्डा वड्डा बोहड़ दा दरख्त छुपिया हुंदा है। पर वो पैदा तद हुंदा है उसनु जमीन विच लगाया जाए उदी परवरिश की जाए। इसी तरह हर इंसान के अंदर वाहिगुरु तो दी शक्तियां भरपूर हैं नींदियां नहीं हैं पर प्राप्त कद हुंदियां हैं जदों सेवा भगती करके ਮਨ ਨੂੰ ਸ਼ੁੱਧ ਕੀਤਾ ਜਾਏ, ਅੰਦਰੋਂ ਹੀ ਉਹ ਸ਼ਕਤੀਆਂ ਪੈਦਾ ਹੋ ਜਾਂਦੀਆਂ। ਤਦੇ ਹਜ਼ੂਰ ਪੰਚਮ ਪਾਤਸ਼ਾਹ ਨੇ ਦੱਸਿਆ, ਪ੍ਰਭ ਕੇ ਸਿਮਰਨ ਸਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤ ਬੁੱਧ। ਇਹ ਵਾਹਿਗੁਰੂ ਦੀ ਪ੍ਰਾਪਤੀ ਔਰ ਇਹਦੀ ਸਿੱਧੀ ਨਿਧੀ ਉਹਦੀ ਵਿਭੂਤੀ, ਦੋਵੇਂ ਚੀਜ਼ਾਂ ਸੇਵਾ ਭਗਤੀ ਵਿੱਚ ਆ ਜਾਂਦੀਆਂ ਹਨ। ਇਸ ਕਰਕੇ ਆਪਨੇ ਸੇਵਾ ਔਰ ਭਜਨ, ਸੇਵਾ ਕਿਹੋ ਜੀ, ਸਾਧ ਸਿੰਘ ਦੇ ਜੋੜੇ ਚਾੜਨੇ ਔਰ ਜੂਠੇ ਬਰਤਨ ਮਾਂਜਣੇ, ਗੁਰੂ ਦੇ ਲੰਗਰ ਵਿੱਚ ਪਹੁੰਚ ਕੇ ਝਾੜੂ ਦੇਣੇ, ਪਾਣੀ ਧੋਣਾ। ਉਹਨਾਂ ਸਮਿਆਂ ਵਿੱਚ ਇਤਨੇ ਸਾਧਨ ਨਹੀਂ ਸਨ ਪਾਣੀ ਵਗੈਰਾ ਦੇ। ਇਸ ਤੋਂ ਇਲਾਵਾ ਹੋਰ ਬਹੁਤ ਕਿਸਮ ਦੀ ਸੇਵਾ ਜੋ ਗੁਰੂ ਘਰ ਵਿੱਚ ਸੀ, ਗੁਰੂ ਗੁਰੂ ਸੰਘ ਦੀ ਸੇਵਾ ਦੇ ਵਾਸਤੇ ਆਪਨੇ ਕਮਰ ਕਸਾ ਕੀਤਾ। ਇਹ ਨਹੀਂ, ਇਸ ਤੋਂ ਇਲਾਵਾ ਆਪਨੇ ਇੱਕ ਬੜੀ ਕਠਿਨ ਪ੍ਰਤਿਗਿਆ ਕੀਤੀ। ਉਹ ਕੀ ਸੀ? ਗੁਰੂ ਸਾਡੇ ਦਸੇ ਗੁਰੂ ਹੋਰ ਬੜੇ ਬੜੇ ਮਹਾਂਪੁਰਖ, ਉਹਨਾਂ ਦਾ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਵਿੱਚ ਜੁੜਨ ਦਾ ਨਿਯਮ ਸੀ। ਦਸੇ ਪਾਤਸ਼ਾਹ ਦੀ ਬਾਤ ਵੀ ਐਸਾ ਹੀ ਆਉਂਦਾ ਹੈ, ਜਾਮ ਜਾਮਨੀ ਜਾ ਕੇ ਕਿਰਪਾਲ। ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੇ ਜੰਗ ਕੀਤੇ, ਪਰ ਜੰਗ ਦੇ ਦੌਰਾਨ ਵਿੱਚ ਵੀ ਇਹ ਉਪਾਸ਼ਨਾ ਜਾਰੀ ਰਹੀ। ਜਿਉਂ ਗੁਰੂ ਅੰਗਦ ਦੇਵ ਮਹਾਰਾਜ ਪੈਸਵਾ ਪੈਰਾਤਰੇ ਨੇ ਇਸ਼ਨਾਨ ਕਰਿਆ ਕਰਦੇ, ਬਾਬਾ ਅਮਰਦਾਸ ਜੀ ਨੇ ਖਡੂਰ ਸਾਹਿਬ ਤੋਂ ਦਰਿਆ ਬਿਆਸ ਚਾਰਕ ਉਹਦੇ ਫਾਸਲੇ 'ਤੇ ਸੀ, ਉੱਥੋਂ ਜਲ ਦੀ ਗਾਗਰ ਲੈ ਕੇ ਆਉਣੀ, ਉਸਦੇ ਨਾਲ ਇਸ਼ਨਾਨ ਕਰਵਾਉਣਾ ਆਪਦਾ। ਉਹ ਕਿਸ ਕਿਵੇਂ ਰਾਤ ਦੇ ਸਤਸੰਗ ਤੋਂ ਬਾਅਦ, ਪਹਿਰ ਸਵਾ ਪਹਿਰ ਰਾਤ ਗੁਜ਼ਰ ਜਾਂਦੀ, ਰਾਤ ਦੇ ਸਤਸੰਗ ਤੋਂ ਬਾਅਦ ਆਪਨੇ ਮੋਢੇ 'ਤੇ ਗਾਗਰ ਉਠਾਉਣੀ, ਦੋ ਕੁ ਕੁਛ ਪਹਿਰੇ ਜਾਣਾ, ਗੁਰੂ ਵੱਲ ਕਿਤੇ ਪਿੱਛ ਨਾ ਹੋ ਜਾਵੇ, ਫਿਰ ਅਰਦਾਸ ਕਰਨੀ, ਖਿਮਾ ਮੰਗਣੀ, ਗਰੀਬ ਨਿਵਾਸ ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰ ਕੇ ਲਿਆਉਣੀ। ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸ਼ਿਸ਼ੋਭਤ ਹੈ, ਉੱਥੇ ਰੱਖ ਕੇ ਦਮ ਲੈਣਾ। ਇਸ ਕਰਕੇ ਉਸ ਗੁਰਦੁਆਰੇ ਦਾ ਨਾਂ ਦਮਦਮਾ ਸਾਹਿਬ। ਉੱਥੋਂ ਦਮ ਲੈ ਕੇ ਵੇਲੇ ਸਿਰ ਪਹੁੰਚ ਕੇ ਜਿਹੜਾ ਵਕਤ ਹੁੰਦਾ ਸੀ ਇਸ਼ਨਾਨ ਦਾ ਗੁਰੂ ਜੀ ਦਾ, ਉਸ ਤੋਂ ਪਹਿਲਾਂ ਪਹਿਲਾਂ ਪਹੁੰਚ ਕੇ ਉਸ ਜਲ ਦੇ ਨਾਲ ਇਸ਼ਨਾਨ ਕਰਵਾਉਣਾ। ਹਾਂ, ਜੇ ਕੋਈ ਕਹੇ ਦਰਿਆਵਾਂ ਦਾ ਪਾਣੀ ਸਾਫ਼ ਨਹੀਂ ਹੁੰਦਾ ਹੈ, ਮਿੱਟੀ ਘੱਟੇ ਵਾਲਾ ਹੁੰਦਾ ਹੈ, ਅਤੇ ਐਡੀ ਦੂਰੋਂ ਜਾ ਕੇ ਲਿਆਉਣਾ, ਅਤੇ ਉੱਥੇ ਕਿਹੜਾ ਪਾਣੀ ਦਾ ਘਾਟਾ ਸੀ? ਪਰ ਸਾਧ ਸਿੰਘ ਪ੍ਰੇਮ ਦੀਆਂ ਖੇਡਾਂ ਜਿਹੜੀਆਂ ਹਨ ਪ੍ਰੇਮੀ ਹੀ ਜਾਣਦੇ। ਹਾਂ, ਪ੍ਰੇਮੀਆਂ ਦੀ ਅਵਸਥਾ ਜਿਹੜੀ ਮਨ ਦੀ ਅਵਸਥਾ ਹੈ ਉਹ ਅਸਚਰਜ ਹੀ ਹੁੰਦੀ ਹੈ। ਇਉਂ ਕਰਕੇ ਇਤਨੀ ਖੇਚਲ, ਇਤਨਾ ਕਸ਼ਟ, ਇਹ ਪ੍ਰਣ ਕੀਤਾ ਭਾਵੇਂ ਗਰਮੀ ਹੈ, ਸਰਦੀ ਹੈ, ਬਾਰਿਸ਼ ਪੈਂਦੀ ਹੈ, ਦਿਨ ਸਾਫ਼ ਹੈ, ਕੁਛ ਵੀ ਹੈ, 12 ਸਾਲ ਇਹ ਪ੍ਰਣ ਆਪਨੇ ਪੂਰਾ ਪੂਰਾ ਨਿਭਾਇਆ। ਕਿਤਨੀ ਕਠਿਨ ਪ੍ਰਤਿਗਿਆ ਹੈ ਸਾਧ ਸਿੰਘ। ਸੰਯੋਗ ਕਰਕੇ ਇਹੀ ਜੀ ਪ੍ਰਤਿਗਿਆ ਜਿਹੜੀ ਹੈ ਮੁਰਦੇ ਤੋਂ ਬਿਨਾਂ ਨਿਭ ਸਕਦੀ। ਮੁਰਦਾ ਹੋਏ ਮਰੀਜ਼ ਨਾਲ ਗੱਲੀ ਹੋਣਾ, ਇਸ ਕਰਕੇ ਮੁਰੀਦ, ਮੁਰੀ ਦੇ ਸਾਧਕ, ਮੁਰੀ ਦੇ ਹਿਦਾਈ, ਤਿੰਨ ਕਿਸਮ ਦੇ ਸਿੱਖ, ਸਿੱਖ ਸਨਮੁਖ ਸਿੱਖ, ਗੁਰਮੁਖ ਸਿੱਖ। ਇਉਂ ਕਰਕੇ ਜਿਹੜੇ ਮੁਰੀ ਦੇ ਹਿਦਾਈ ਜੀ ਨੇ ਸਭ ਕੁਛ ਪ੍ਰਵਾਨ ਕਰ ਦਿੱਤਾ ਗੁਰੂ 'ਤੇ, ਸੋ ਉਹਨਾਂ ਦੇ ਵਾਸਤੇ ਇਹ ਜੀ ਅਵਸਥਾ ਬਣਦੀ ਹੈ। ਇਉਂ ਮੁਰੀਦ ਦੀ ਡੈਫੀਨੇਸ਼ਨ ਭਾਈ ਗੁਰਦਾਸ ਇਉਂ ਦੱਸਦੇ ਹਨ, ਮੁਰਦਾ ਹੋਏ ਨਾ ਮੁਰੀਦ ਗੱਲੀ, ਮੁਰਦਾ ਹੋਏ ਨਾ ਮੁਰੀਦ ਗੱਲੀ, गल नहीं होवना सबर शुक्र शहीद परम पौ खोवना गोला मुल फरीद कारे जोवना ना भुख न नींदन खाना सोवना पखे दी ताजीद पगमल तोवना पीस पीस जदीद पानी ढोवना चंद माफ ईद पुग खलोवना इन्होंने डेफिनेशन दसी है मुरीद दी मुर्दा होए मुरीद गुरु गौर समावे ਜਿਵੇਂ ਮੁਰਦੇ ਦੀ ਸਮਾਈ ਕਬਰ ਵਿੱਚ ਹੁੰਦੀ ਹੈ ਇਸੇ ਤਰ੍ਹਾਂ ਮੁਰੀਦ ਰੂਪੀ ਮੁਰਦਾ ਜੋ ਹੈ ਗੁਰੂ ਦੇ ਹੁਕਮ ਰੂਪੀ ਕਬਰ ਵਿੱਚ ਸਮਾ ਜਾਂਦਾ ਹੈ ਗੁਰੂ ਦੇ ਵਿੱਚ ਸਮਾ ਜਾਂਦਾ ਇਉਂ ਬਾਬਾ ਅਮਰਦਾਸ ਜੀ ਨੇ ਮੁਰਦੇ ਦੀ ਨਿਆਈ ਹੋ ਕੇ ਕਾਰਨਾ ਇੱਥੇ ਦੱਸਿਆ ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ ਸਬਰ ਸ਼ੁਕਰ ਸ਼ਹੀਦ ਪਰਮ ਪਉ ਖੋਣਾ ਸਬਰ ਔਰ ਸ਼ੁਕਰ ਜਦੋਂ ਸੇਵਾ ਔਰ ਭਜਨ ਕਰਦਾ ਹੈ ਮਨ ਸ਼ੁੱਧ ਔਰ ਇਕਾਗਰ ਹੁੰਦਾ ਹੈ ਸੇਵਾ ਅਤੇ ਭਜਨ ਕੀਤੀਆਂ ਸ਼ੁੱਧੀ ਔਰ ਇਕਾਗਰਤਾ ਦੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਬਰਕਤਾਂ ਪੈਦਾ ਹੁੰਦੀਆਂ ਹਨ ਇਹਨਾਂ ਨੂੰ ਗੁਪਤ ਰੱਖਣਾ ਜਜ਼ਬ ਰੱਖਣਾ ਸਬਰ ਔਰ ਸ਼ੁਕਰ ਜਿਸ ਵਕਤ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ ਰੂਮ ਵਲੈਤ ਦਾ ਇੱਕ ਬਾਦਸ਼ਾਹ ਉਸਨੂੰ ਰੱਬ ਦੀ ਬੰਦਗੀ ਕਰਨ ਦਾ ਸ਼ੌਕ ਲੱਗਿਆ ਉਸਨੂੰ ਕਿਸੇ ਨੇ ਕਿਹਾ ਜਿਤਨੀ ਦੇਰ ਤੱਕ ਸਬਰ ਔਰ ਸ਼ੁਕਰ ਨਹੀਂ ਧਾਰਨ ਕਰਦਾ ਰੱਬ ਦੀ ਬੰਦਗੀ ਕਬੂਲ ਨਹੀਂ ਪੈਂਦੀ ਹੁਣ ਸਬਰ ਅਤੇ ਸ਼ੁਕਰ ਦੇ ਮੈਨੇ ਕਾਜ਼ੀਆਂ ਮੁਲਾਣਿਆਂ ਨੂੰ ਪੁੱਛਣਾ ਸ਼ੁਰੂ ਕੀਤਾ ਪਰ ਉਸਦੀ ਤਸੱਲੀ ਨਹੀਂ ਹੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦੇ ਆ ਅਖੀਰ ਕਿਸੇ ਨੇ ਕਿਹਾ ਬਾਦਸ਼ਾਹ ਆਪ ਨੂੰ ਇਸ ਇਹਨਾਂ ਦੋ ਲਫਜ਼ਾਂ ਦੇ ਮੈਨੇ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੀ ਜੇਲ੍ਹ ਵਿੱਚ ਇੱਕ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਪਤਾ ਲੱਗ ਸਕੇਗਾ। ਸਰਮਦ ਕੌਣ ਸੀ? ਇੱਕ ਆਰਫ ਲੋਕ ਸੀ। ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸਾਰੇ ਭਾਈ ਮਰਵਾ ਦਿੱਤੇ ਸੀ। ਇਸਦਾ ਭਰਾ ਦਾਦਾ ਸ਼ਿਕੋ ਆਰਫ ਲੋਕ ਸੀ, ਗਿਆਨਵਾਨ ਸੀ, ਬ੍ਰਹਮ ਗਿਆਨੀ ਸੀ। ਮੀਆਂ ਮੀਰ ਜੀ ਦਾ ਉਹ ਮੁਰੀਦ ਸੀ ਔਰ ਇਹੋ ਜਿਹੇ ਆਰਫਾਂ ਲੋਕਾਂ ਦੀ ਸੰਗਤ ਉਸਨੂੰ ਚੰਗੀ ਲੱਗਦੀ ਸੀ। ਇੱਧਰ ਸਰਮਦ ਨਾਮ ਕਰਕੇ ਇੱਕ ਆਰਫ ਲੋਕ ਦਿੱਲੀ ਵਿੱਚ ਹੀ, ਜਿੱਥੇ ਅੱਜ ਜਾਮਾ ਮਸਜਿਦ ਹੈ, ਉਸਦੇ ਨਜ਼ਦੀਕ ਹੀ ਵਸਦਾ ਸੀ। ਮਸਤ ਦਿਗੰਬਰ ਹਾਲਤ ਵਿੱਚ ਰਹਿੰਦਾ ਸੀ। ਉਹ ਪਹਿਲੀਆਂ ਚੰਗੇ ਅਮੀਰ ਨੌਨਿਹਾਲ ਨੇ ਚੰਗੇ ਅਮੀਰ ਘਰਾਣੇ ਦਾ ਲੜਕਾ ਸੀ। ਛੋਟਿਆਂ ਹੁੰਦਿਆਂ ਉਹਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਇਕੱਲਾ ਰਹਿ ਗਿਆ। ਪਰ ਵੱਡੇ ਭਾਗ ਉਸਨੂੰ ਉਸਦੀ ਪ੍ਰਵਿਰਤੀ ਸਤਸੰਗ ਵਿੱਚ ਹੋ ਗਈ, ਯਾਨੀ ਉਸਨੂੰ ਰੱਬ ਦੇ ਪਿਆਰਿਆਂ ਫਕੀਰਾਂ ਦੀ ਸੋਭਤ ਮੁਯੱਸਰ ਹੋਈ। ਇਨਸਾਨ ਜਿਹੀ ਜੀ ਸੰਗਤ ਕਰਦਾ ਹੈ, ਵੈਸਾ ਇਸ ਦੇ ਮਨ 'ਤੇ ਅਸਰ ਪੈਂਦਾ, ਵੈਸਾ ਹੀ ਬਣ ਜਾਂਦਾ। ਕਬੀਰ ਮਨ ਪੰਖੀ ਧਿਆ ਉੱਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਚੋਰਾਂ ਦੀ ਸੰਗਤ ਚੋਰ ਬਣਾ ਦਿੰਦੀ ਹੈ, ਠੱਗਾਂ ਦੀ ਠੱਗ ਬਣਾ ਦਿੰਦੀ ਹੈ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼ ਬਣਾ ਦਿੰਦੀ ਹੈ, ਸ਼ਰਾਬੀਆਂ ਦੀ ਸ਼ਰਾਬੀ ਬਣਾ ਦਿੰਦੀ ਹੈ, ਇਸੀ ਤਰ੍ਹਾਂ ਸ਼ਿਕਾਰੀਆਂ ਦੀ ਸੰਗਤ ਸ਼ਿਕਾਰੀ ਬਣਾ ਦਿੰਦੀ ਹੈ। ਭਗਤਾਂ ਦੀ ਸੰਗਤ ਜਿਹੜੀ ਹੈ, ਭਜਨ ਕਰਨ ਵਾਲੇ ਪੁਰਸ਼ਾਂ ਦੀ, ਉਹ ਇਸਨੂੰ ਭਗਤ ਬਣਾ ਦਿੰਦੀਆਂ ਨੇ, ਭਜਨ ਵਿੱਚ ਲਗਾ ਕੇ ਦੀ ਜ਼ਿੰਦਗੀ ਸਵਾਰ ਦਿੰਦੀ ਹੈ। ਵੱਡੇ ਭਾਗ ਸਮਝੋ ਉਸਦੇ ਨਹੀਂ, ਉਸ ਉਮਰ ਦੇ ਵਿੱਚ ਬੜਾ ਮੁਸ਼ਕਲ ਹੈ ਇਸ ਮਾਰਗ ਵਿੱਚ ਲੱਗਣਾ, ਪਰ ਵੱਡੇ ਭਾਗਾਂ ਕਰਕੇ ਉਸਨੂੰ ਸਤਸੰਗ ਮੁਯੱਸਰ, ਫਕੀਰਾਂ ਦੀ ਸੋਭਤ ਹਾਸਲ ਹੋ ਗਈ। ਜਿੱਦਾਂ ਧਨ ਦੌਲਤ ਬਹੁਤ ਸੀ ਉਸਦੇ ਪਾਸ, ਉਸਨੇ ਸੰਤਾਂ ਦੀ ਸੇਵਾ ਦੇ ਵਿੱਚ ਖਰਚ ਕਰਨਾ ਸ਼ੁਰੂ ਕੀਤਾ। ਸੰਤਾਂ ਦੀ ਸੇਵਾ ਕਰਨੀ ਔਰ ਭਜਨ ਕਰਨਾ, ਇਹ ਹੌਲੀ 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 ਉਸਨੂੰ ਮੰਜ਼ਲੇ ਮਾਰਫਤ ਪ੍ਰਾਪਤ ਹੋ ਗਈ। ਇਹਨੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਿਆ। ਉਸਦੀ ਅਵਸਥਾ ਦਿਗੰਬਰ ਹੈ, ਯਾਨੀ ਸਰੀਰ 'ਤੇ ਕੋਈ ਬਸਤਰ ਨਹੀਂ ਪਹਿਨਦਾ, ਪ੍ਰਭੂ ਦੇ ਰੰਗ ਵਿੱਚ ਉਹਦੀ ਬਿਰਤੀ ਅੱਠੇ ਪੈਰ ਝੂੰਦੀ ਰਹਿੰਦੀ ਹੈ। ਸੋ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਸੀ, ਇਹ ਸ਼ਰ੍ਹਾਂ ਦਾ ਪੱਖੀ ਸੀ। ਇਉਂ ਇੱਕ ਦਿਨ ਦਾ ਜ਼ਿਕਰ, ਜੁਮੇ ਦਾ ਦਿਨ ਸੀ। ਉਹਨਾਂ ਸਮਿਆਂ ਦੇ ਵਿੱਚ ਹਾਥੀਆਂ ਵਗੈਰਾ ਦੀਆਂ ਸਵਾਰੀਆਂ ਹੁੰਦੀਆਂ, ਹਾਥੀ ਘੋੜੇ ਆਦਿ, ਮਸ਼ੀਨਰੀ ਤਾਂ ਹੁਣ ਹੋਈ ਹੈ। ਇਉਂ ਬਾਦਸ਼ਾਹ ਔਰੰਗਜ਼ੇਬ ਜੁਮੇ ਦੇ ਦਿਨ ਜਾਮਿਆ ਮਸਜਿਦ ਦੇ ਵਿੱਚ 2 ਘੰਟੇ ਵਾਸਤੇ ਨਮਾਜ਼ ਪੜ੍ਹਨ ਵਾਸਤੇ ਆਇਆ ਕਰਦਾ। ਨਜ਼ਦੀਕ ਹੀ ਇਹ ਫਕੀਰ ਰਹਿੰਦਾ ਸੀ ਸਰਮਦ, ਸਰੀਰ 'ਤੇ ਇਹਦੇ ਕੋਈ ਬਸਤਰ ਨਹੀਂ ਸੀ ਪਹਿਨਿਆ, ਦਿਗੰਬਰ ਸੀ। ਆਉਂਦਿਆਂ ਆਉਂਦਿਆਂ ਇੱਕ ਕਾਜ਼ੀ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੁਹਾਡੇ ਇਸਲਾਮ ਦੇ ਘਰਾਣੇ ਦਾ ਫਕੀਰ ਹੈ, ਇਹ ਇਸ਼ਾਰਾ 'ਤੇ ਉਲਟ ਚੱਲਦਾ ਹੈ। ਤੁਸੀਂ ਚਾਹੁੰਦੇ ਹੋ ਸਾਰੇ ਹਿੰਦੁਸਤਾਨ ਦੇ ਵਿੱਚ, ਜਿੱਥੇ 2 ਧਰਮ ਚੱਲ ਰਹੇ ਹਨ, ਹਿੰਦੂ ਔਰ ਮੋਮਨ, ਇੱਕੋ ਹੀ ਬਣਾ ਦਿਓ। ਜੇ ਤੁਸੀਂ ਆਪਣੇ ਘਰ ਨੂੰ ਨਹੀਂ ਸਵਾਰ ਸਕਦੇ, ਦੂਜਿਆਂ ਨੂੰ ਕਿਵੇਂ ਸਵਾਰ ਦੋਗੇ? ਇਹ ਤੁਹਾਡੇ ਇਸਲਾਮ ਦਾ ਫਕੀਰ ਹੈ, ਸ਼ਰ੍ਹਾਂ ਤੋਂ ਉਲਟ ਚੱਲਦਾ ਹੈ। ਸਿਰ 'ਤੇ ਨਾ ਕੋਈ ਪੱਗ ਹੈ, ਨਾ ਸਿਰ 'ਤੇ ਕੋਈ ਇਸਨੇ ਟੋਪੀ ਰੱਖੀ, ਹੁਕਲਾ ਰੱਖੀ ਹੋਈ ਹੈ। ਤਨ 'ਤੇ ਵੀ ਕੋਈ ਬਸਤਰ ਨਹੀਂ ਪਹਿਨਦਾ ਹੈ। ਇਸ ਨੂੰ ਕਹਿਣਾ ਚਾਹੀਦਾ ਸਿਰ 'ਤੇ ਕੋਈ ਪਗੜੀ ਜਾਂ ਕੁਲਾ ਰੱਖੇ, ਔਰ ਤਨ 'ਤੇ ਵੀ ਕੋਈ ਨਾ ਕੋਈ ਬਸਤਰ ਰੱਖੇ, ਕਿਉਂਕਿ ਸ਼ਰ੍ਹਾਂ ਐਸਾ ਹੀ ਕਹਿੰਦੀ ਹੈ। ਇਸਨੇ ਆਪਣਾ ਹਾਥੀ ਸਰਮਦ ਦੇ ਪਾਸ ਖੜਾ ਕਰਕੇ ਕਿਹਾ, ਫਕੀਰ ਸਾਈਂ, ਸ਼ਰ੍ਹਾਂ ਐਸਾ ਇਜਾਜ਼ਤ ਨਹੀਂ ਦਿੰਦੀ ਵੀ ਸਰੀਰ ਤੋਂ ਕੋਈ ਬਸਤਰ ਨਾ ਪਹਿਨਿਆ ਜਾਵੇ, ਔਰ ਸਿਰ 'ਤੇ ਪਗੜੀ ਜਾਂ ਕੁਲਾਹ ਨਾ ਰੱਖਿਆ ਜਾਵੇ। ਇਸ ਕਰਕੇ ਆਪ ਸਿਰ 'ਤੇ ਕੋਈ ਨਾ ਕੋਈ ਕੁਲਾਹ ਜਾਂ ਪਗੜੀ ਜ਼ਰੂਰ ਰੱਖੋ, ਔਰ ਤਨ 'ਤੇ ਵੀ ਬਸਤਰ ਜ਼ਰੂਰ ਪਹਿਨੋ। ਫਕੀਰ ਬੇਪਰਵਾਹ ਹੁੰਦਾ ਹੈ, ਬੜੇ ਪਾਤਸ਼ਾਹਾਂ ਦੀ ਇਹੋ ਜਿਹੇ ਲੋਕਾਂ ਨੂੰ ਕੀ ਪਰਵਾਹ ਹੁੰਦੀ ਹੈ, ਸੰਤਨ ਅਵਰਨਾ ਕਾਹੂੰ ਜਾਣੀ, बेपरवाह सदा रंग हरके जां को पक्ष हम बड़े पातशाह उहदी निगाह विच की हुंदे ने जिहदी रब दे नाल बनी हुई है बड़े पातशाहां दा की उहदी निगाह विच क्या है। यूं करके वह कहन लगा क्या अंधा है तुझे नजर नहीं आता मेरे सिर ऊपर चार रंग का कपड़ा है और जिसने अपनी ख्वाहिशात को काबू किया है उसको तन ऊपर बस्तर पहनने की कोई जरूरत नहीं पहने ये मखमल अतरस पहने या कुछ भी ना पहने उसकी अवस्था सम है। यानी फारसी अखरों में ये लफ्ज़ उसने कहे सर्ब हुना ने एकदम दारम कुल्हा चार तरक तर्क दुनिया तर्क अकबा तर्क मौला तर्क तर्क ये फारसी अखरों में कहा सी मेरा सिर नंगा नहीं मेरे सिर ते चार रंग का कुल्हा है ये तो कहते तेरे सिर ते पाटी लील नहीं बादशाह कहना तेरे वर्ग अंधिया नहीं नजर आती कहते रंग तेरे कुल्हा दे तो कहेंगे तर्क दुनिया तर्क उकबा तर्क मौला तर्क तर्क चार रंग पहले दुनिया दिया तमाम ख्वाहिशात में त्यागी पहला रंग है दूसरा रंग में परलोक आदि इच्छा स्वर्ग आदि भिष्ट आदि इच्छा भी त्याग देती हुई ये दूसरा रंग है तीसरा प्रभु मिलाप की इच्छा होंगी है जो उदा मिलाप हो जाए वो इच्छा भी शांत हो जाती है। कहने लगा तीसरा तर्क मौला 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 भी इच्छा में त्याग देती हुई है फिर चौथी चौथा रंग तर्क तर्क त्याग दा त्याग खुदी दा त्याग तीन किस्म की खुदी है खुदी मिटी तब सुख भय मंथन भय अरोग नानक दृष्टि आया उस करने योग खुदी होमे नु कहने देहंगता और दे ममता इसका नाम खुदी है। ये तीन किस्म की है राजसी तामसी शांत की तामसी खुदी मैं दीन दुखिया अज निमाणा निकाणा अपने आप में दे जानदा होया असली जो इहदा स्वरूप आत्मा है उसनू भुल के देह दे सुभाव अपने विच मरने इसनू न्याने खुदी कहने हंगता कहने हुमे कहने पहला तमोगुणी खुदी तामसी खुदी दूसरी राजसी खुदी है। राजसी खुदी की है मैं बड़ा खूबसूरत हाँ मैं बड़ा तनाड़ हाँ मैं बड़ा अमीर हाँ मैं बड़ा सखी हाँ मैं बड़ा दाता हाँ मैं बड़े प्रताप वाला हाँ इतिहास यह जे सुभाव देख रखते हुए अपने आप न भुल के अपने विचे सुभाव मनने इसनों राशि खुदी कहने ये दूसरी राशि खुदी तीसरी शांत की खुदी होंगी है उस दोगुनी पुरुषों में होंगी है मैं संत हाँ भगत हाँ ऋषि हाँ मुनि हाँ मैं पीर हाँ पैगंबर हाँ औलिया हाँ आलमा फाजल हाँ इत्यादि यह जे गुणों लैके जी बिरती अंदर संपूर्ण होंगी है उसनों सतोगुणी खुदी या शांत की खुदी कहने हैं। इन्हों तिना का त्याग कर देना त्याग त्याग तर्क दुनिया तर्क उकबा तर्क मौला तर्क तर्क इन त्याग का त्याग कहा जाता है। तदे विशिष्ट जी ने रामचंद्र जी ने कहे राम जी जितनी देर तक त्याग का त्याग नहीं किया जाता परम पदवी की प्राप्ति हो नहीं सकती। यूं करके ये सरमद ने गल्लां कहियां सरमद दे पास दारा शिको बहना हुंदा दारा शिको नू इस बादशाह ने हालांकि इस दशका पाई सी राज प्यारे राजियां पाई दुर प्यारे इन्हों लोगों नू राज प्यारे ने भरावां नाल कोई प्यार नहीं इस करके इसने अपने भरा मरवा दिते दारा शिको जो अर्थ लोग सी इस सरमद दे पास उठन बैठन वाला सी इसनू भी इसने मरवा दिता। औरंगजेब ने यह लफ्ज कहा कणगा इन सरमद न कह लगे उस दारा शिको जो थोड़े पास बहना सी जिसन दृष्टांत होया दारा शिको के सिर के उपर छतर चुन रहा है अपने आप में एक पंगे की शक्ल भी देखे सिर ते गंदे की टोकरी मीह पैंदा है वो पानी सारा ये कपड़िया के मूँह के पैदा है अपने आप में यह शक्ल में देखिया चाहता तो असी खिमा मंगता पर मूर्खताई की कोई हद हों हुक्म कर दिता इस सरमद जेल में छ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਾਰ ਦਿਓ ਇੱਕ ਪਿਆਲਾ ਪਾਣੀ ਦਾ ਔਰ ਇਹ ਅੱਠ ਪੈਰ ਪਿੱਛੋਂ ਇਹ ਛਟਾਂਕ ਲੂਣ ਇਸ ਨੂੰ ਇਹ ਖੁਰਾਕ ਮਿਲੇ ਔਰ 100 ਕੋਟਲਾ ਇਸਦੇ ਪਿੱਛੇ ਰੋਜ਼ ਲੱਗਿਆ ਕਰੇ ਇਹ ਹੁਕਮ ਕਰ ਦਿੱਤਾ। ਹੁਣ ਜਿਹੜਾ ਔਰੰਗਜ਼ੇਬ ਆਪਣੇ ਪਿਓ ਸ਼ਾਹਜਹਾਨ ਨੂੰ ਅੱਖਾਂ ਕਢਵਾ ਦਿੰਦਾ ਹੈ, ਜੇਲ੍ਹ ਵਿੱਚ ਸਿੱਟ ਦਿੰਦਾ ਹੈ, ਉਹਦੇ ਵਾਸਤੇ ਇਹ ਕੀ ਗੱਲਾਂ? ਪਤਾ ਨਹੀਂ ਕਿੰਨੇ ਕਾਰਸ ਮਰਵਾਏ ਸਨ, ਤਦੇ ਇਸ ਦੀਆਂ ਰਾਤ ਦੀਆਂ ਜੜ੍ਹਾਂ ਜਲਦੀ ਪੱਟੀਆਂ ਗਈਆਂ ਨਾ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਫਿਰ ਦਿੱਲੀ ਸੌ ਨਹੀਂ ਸਕਿਆ। ਸਹੀਓ ਜਦੋਂ ਇਸ ਸਨਮਤ ਨੂੰ ਜੇਲ੍ਹ ਵਿੱਚ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਅੱਠ ਪਹਿਰ ਪਿੱਛੋਂ ਇੱਕ ਪਿਆਲਾ ਪਾਣੀ ਦਾ ਅਤੇ ਛਟਾਂਗ ਲੂਣ ਮਿਲਦਾ, ਸੋ ਉਸ ਰੂਮ ਦੇ ਬਾਦਸ਼ਾਹ ਨੂੰ ਜਿਸ ਨੂੰ ਕਿਸੇ ਨੇ ਕਿਹਾ ਸੀ ਜਿਤਨੀ ਦੇਰ ਤੱਕ ਸਬਰ ਅਤੇ ਸ਼ੁਕਰ ਨਹੀਂ ਧਾਰਨ ਕਰਦਾ ਰੱਬ ਦੀ ਬੰਦਗੀ ਕਬੂਲ ਨਹੀਂ ਪੈਂਦੀ ਰੱਬ ਦੀ ਦਰਗਾਹ 'ਚ। ਹੁਣ ਸਬਰ ਅਤੇ ਸ਼ੁਕਰ ਦੇ ਅਸਲੀ ਮੈਨੇ ਪੁੱਛਣਾ ਚਾਹੁੰਦਾ ਹੈ ਪਰ ਤਸੱਲੀ ਬਖਸ਼ ਮੈਨੇ ਨਹੀਂ ਉਸਨੂੰ ਪ੍ਰਾਪਤ ਹੋ ਰਹੇ। ਫਿਰ ਕਿਸੇ ਨੇ ਕਿਹਾ ਔਰੰਗਜ਼ੇਬ ਦੀ ਜੇਲ੍ਹ ਦੇ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉਸ ਤੋਂ ਪੁੱਛੋ, ਉੱਥੇ ਆਪਣਾ ਆਦਮੀ ਭੇਜ, ਉੱਥੋਂ ਤੈਨੂੰ ਸਬਰ ਅਤੇ ਸ਼ੁਕਰ ਦੇ ਮੈਨੇ ਪਤਾ ਲੱਗੇਗਾ। ਇਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ ਵੀ ਇਸਨੂੰ ਸਾਈ ਲੋਕ ਸਰਮਦ ਨੂੰ ਮਿਲਾ ਦੇਣਾ ਚਾਹੀਦਾ। ਉਸਨੇ ਦਰੋਗਾ ਜੇਲ੍ਹ ਨੂੰ ਕਹਿ ਦਿੱਤਾ ਇਹਨੂੰ ਮਿਲਾ ਦਿਓ, ਹੈ ਜਿੱਥੇ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਲੱਗੀਆਂ, ਮਸਤ ਵੀ ਝੂਮ ਰਿਹਾ ਸੀ, ਆਤਮਾਨੰਦ ਵਿੱਚ ਬਿਰਤੀ ਲਿਵਲੀਨ ਸੀ, ਉੱਥੇ ਜਾ ਕੇ ਇਹ ਬਾਦਸ਼ਾਹ ਰੂਮ ਦਾ ਵਕੀਲ ਕਹਿੰਦਾ ਹੈ ਫਕੀਰ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਹੈ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰਕੇ ਇਹ ਆਪ ਮੈਨੂੰ ਦੱਸੋ। ਕੁਛ ਦੇਰ ਤਾਂ ਚੁੱਪ ਰਿਹਾ, ਅਖੀਰ ਸਰਮਦ ਕਹਿਣਗੇ ਕੱਲ੍ਹ 12 ਵਜੇ ਇੱਕ ਮਸ਼ਕ ਪਾਣੀ ਦੀ, 2.5 ਗਜ਼ ਪੂਰਾ ਕੱਪੜਾ ਲੈਂਦਾ ਨਹੀਂ, ਤੈਨੂੰ ਇਹਨਾਂ ਦੇ ਮੈਨੇ ਪਤਾ ਲੱਗ ਜਾਏਗਾ। ਸੋ ਦੂਸਰੇ ਦਿਨ ਐਸਾ ਹੀ ਕੀਤਾ, ਇੱਕ ਮਸ਼ਕ ਪਾਣੀ ਵੀ ਲੈ ਗਿਆ ਔਰ 2.5 ਗਜ਼ ਪੂਰਾ ਕੱਪੜਾ ਲੈ ਗਿਆ। ਸੋ ਜਦੋਂ ਪਹੁੰਚ ਗਿਆ ਕਹਿਣ ਲੱਗਾ ਫਕੀਰ ਸਾਈਂ ਮੈਂ ਆ ਗਿਆ ਹਾਂ, ਖੈਰ ਕਹਿਣ ਲੱਗਾ ਮੇਰੇ ਸਰੀਰ 'ਤੇ ਇਹ ਪਾਣੀ ਪਾ ਦੇ, ਇਹਨੂੰ ਇਸ਼ਨਾਨ ਕਰਾ ਦੇ। ਇਸਦੇ ਨਾਲ ਇਸ਼ਨਾਨ ਕਰ ਲਿਆ, ਆਪ ਦਿਗੰਬਰ ਸਰੀਰ 'ਤੇ ਕੋਈ ਬਸਤਰ ਨਹੀਂ ਸੀ ਪਹਿਨਦਾ, ਲੇਕਿਨ ਉਸ ਦਿਨ ਉਸਨੇ ਉਹ ਕੋਰਾ ਕੱਪੜਾ ਲੱਖ 'ਤੇ ਬੰਨਿਆ, 2.5 ਗਜ਼ ਕੱਪੜਾ ਸੀ ਜਿਹੜਾ। ਇਤਨੇ ਨੂੰ ਘੋੜੇ 100 ਕੋਟਾ ਪਿੱਛੇ ਮਾਰਨ ਵਾਲੇ ਜਿਹੜੇ ਉਨਸੇ ਉਹ ਆਏ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ। ਪਰ ਆਸਮਾਨ ਵਿੱਚ ਕੀ ਨਜ਼ਰ ਆਇਆ ਉਸ ਵਕੀਲ ਨੂੰ? ਬੇਅੰਤ ਸ਼ਕਤੀਆਂ ਹੱਥ ਬੰਨੀ ਖੜੀਆਂ ਸਰਮਦ ਦੇ ਅੱਗੇ, ਹੁਕਮ ਕਰੋ ਦਿੱਲੀ ਅਤੇ ਲਾਹੌਰ ਦੋਨਾਂ ਨੂੰ ਹਥੇਲੀਆਂ 'ਤੇ ਰੱਖ ਕੇ ਟਕਰਾ ਕੇ ਇਹਦਾ ਖਾਤਮਾ ਕਰ ਦੀ, ਜਾਂ ਇਸ ਬਾਦਸ਼ਾਹ ਦੀ ਬਾਦਸ਼ਾਹੀ ਗਰਕ ਕਰ ਦੀਏ। ਲੇਕਿਨ ਸਰਮਦ ਵੱਲੋਂ ਉਂਗਲੀ ਦੇ ਇਸ਼ਾਰੇ ਨਾਲ ਉਹਨਾਂ ਨੂੰ ਜਵਾਬ ਮਿਲ ਰਿਹਾ ਹੈ, ਉਹ ਇੰਨੀ ਤਕਲੀਫ ਝੱਲਣ ਦੇ ਬਾਵਜੂਦ ਵੀ ਸ਼ਾਂਤ ਹੈ ਚਿੱਤ। ਇਤਨੇ ਨੂੰ ਇੱਕ ਪਿਆਲਾ ਪਾਣੀ ਦਾ ਇੱਕ ਛਟਾਂਗ ਲੂਣ ਆ ਗਿਆ, ਉਹ ਫੱਕ ਕੇ ਉੱਪਰ ਦੀ ਪਾਣੀ ਪੀ ਲਿਆ, ਸ਼ੁਕਰ ਕੀਤਾ। ਕਹਿਣ ਲੱਗਾ ਦੱਸੋ, ਉਹ ਵਕੀਲ ਪੁੱਛਦਾ, ਸਰਮਦ ਕਹਿੰਦਾ ਮੈਂ ਦੱਸ ਚੁੱਕਿਆ ਹਾਂ, ਪ੍ਰੈਕਟੀਕਲੀ ਦੱਸ ਚੁੱਕਿਆ ਹਾਂ, ਇਸ ਵਾਸਤੇ ਹੀ ਤੈਨੂੰ ਕਿਹਾ ਸੀ। ਸਬਰ ਤਾਂ ਕਹਿੰਦੇ ਹਨ ਭਜਨ ਬੰਦਗੀ ਕਰਦਿਆਂ ਸੇਵਾ ਕਰਦਿਆਂ ਮੈਨੂੰ ਸ਼ਕਤੀਆਂ ਪੈਦਾ ਹੁੰਦੀਆਂ ਹਨ, ਉਹਨਾਂ ਨੂੰ ਗੁਪਤ ਰੱਖਣਾ, ਜ਼ਾਹਰ ਨਾ ਕਰਨਾ ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ, ਇਸ ਨੂੰ ਸਬਰ ਕਹਿੰਦੇ ਹਨ। ਬਾਕੀ ਜੋ ਕੁਛ ਮਿਲ ਗਿਆ ਪ੍ਰਾਰਧ ਅਨੁਸਾਰ ਉਸ 'ਤੇ ਪ੍ਰਸੰਨ ਰਹਿਣਾ, ਉਸਨੂੰ ਸ਼ੁਕਰ ਕਹਿੰਦੇ ਹਨ। ਦੇਖ 100 ਕੋਟਲਾ ਪਿੱਛੇ ਰੋਜ਼ ਲੱਗਦਾ ਹੈ, ਦੇਖਿਆ ਇਤਨੀ ਤਾਕਤ ਰੱਖਦਾ, ਅਗਰ ਚਾਹਾਂ ਇਹ ਬਾਦਸ਼ਾਹ ਦੀ ਬਾਦਸ਼ਾਹੀ ਗਰ ਕਰ ਸਕਦਾ ਹਾਂ, ਪਰ ਨਹੀਂ ਕਰਦਾ, ਇਤਨੀ ਤਕਲੀਫ ਆਪਣੇ ਸਰੀਰ 'ਤੇ ਚੱਲਦਾ ਹਾਂ। ਇਸ ਨੂੰ ਕਹਿੰਦੇ ਹਨ ਸਬਰ ਸ਼ੁਕਰ। ਇੱਕ ਪਿਆਲਾ ਪਾਣੀ ਦਾ ਇੱਕ ਛਟਾਂਗ ਲੂਣ ਮਿਲਦਾ ਮੈਨੂੰ 8 ਪੈਰ ਪਿੱਛੋਂ, ਇਹ ਖਾ ਕੇ ਮੈਂ ਸ਼ੁਕਰ ਕਰਦਾ। ਇਸ ਨੂੰ ਕਹਿੰਦੇ ਸ਼ੁਕਰ, ਕਹਿ ਦੀ ਆਪਣੀ ਬਾਦਸ਼ਾਹ ਨੂੰ ਜਾ ਕੇ ਵੀ ਸਬਰ ਸ਼ੁਕਰ ਦੇ ਇਹ ਮੈਨੇ ਹਨ। ਇੱਥੇ ਮਰੀਜ਼ ਦੀ ਡੈਫੀਨੇਸ਼ਨ ਵਿੱਚ ਦੱਸਦੇ ਹਨ ਭਾਈ ਗੁਰਦਾਸ, ਮੁਰਦਾ ਹੋਏ ਮਰੀਜ਼ ਨਾਲ ਗੱਲੀ ਹੋਵਣਾ, ਸਬਰ ਸ਼ੁਕਰ ਸ਼ਹੀਦ ਪਰਮ ਔਖ ਹੋਵਣਾ। ਸੋ ਇਸ ਤਰੀਕੇ ਸਿਰ ਇਹ ਗੁਣ ਜਿਉਂ ਜਿਉਂ ਸੇਵਾ ਭਗਤੀ ਕੀਤੀ ਜਾਂਦੀ ਹੈ ਮਨ ਸ਼ੁੱਧ ਤੇ ਇਕਾਗਰ ਹੁੰਦਾ ਹੈ, ਪੈਦਾ ਹੁੰਦੇ ਹਨ। ਮੁਰੀਦੀ ਨੇ ਇਤਨੀ ਕਾਰਨਾ ਕਾਰਣੀ, ਜਿਵੇਂ ਮੁਰਦੇ ਨੂੰ ਪਤਾ ਨਹੀਂ ਹੁੰਦਾ ਵੀ ਉਸ 'ਤੇ ਕਿਤਨੀ ਕੁਛ ਤਕਲੀਫ ਹੋਣੀ ਜਾਵੇ ਜਾਂ ਸੁੱਖ ਮਿਲੀ ਜਾਵੇ, ਦੋਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਇਉਂ ਬਾਬਾ ਅਮਰਦਾਸ ਜੀ ਮੁਰੀਦ ਮੁਰਦੇ ਦੀ ਨਹੀਂ ਹੋ ਕੇ ਲੱਕ ਬੰਨ ਕੇ ਕਮਰ ਕਸਾ ਕਰਕੇ ਸੇਵਾ ਤੇ ਭਜਨ ਵਿੱਚ ਲੱਗੇ ਹੋਏ ਹਨ। ਨਾਮ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਖੁਸ਼ੀ ਮਿਲਦਾ ਹੈ, ਦੀਨ ਮਿਲਦਾ ਹੈ, ਦੁਨੀਆਂ ਮਿਲਦਾ ਹੈ, ਪ੍ਰਭ ਪ੍ਰਾਪਤੀ ਮਿਲਦੀ ਹੈ, ਜੀਵਨ ਮੁਕਤੀ ਮਿਲਦੀ ਹੈ, ਸਭ ਕੁਛ ਹੀ ਇਹਨਾਂ ਵਿੱਚ ਆ ਜਾਂਦਾ ਹੈ। ਉਹਨਾਂ ਵਾਸਤੇ ਕਮਰ ਕਸਾ ਕੀਤਾ ਸਾਧ ਸੰਗਤ ਉਹਨੂੰ ਕੜੀ ਅੱਗੇ ਨਹੀਂ ਚੱਲਣ ਦਿੰਦੀ। ਇਸ ਵਾਸਤੇ ਆਪਾਂ ਨੂੰ ਰੋਜ਼ ਦੇ ਸਵਾਦ ਦੇ ਮੁਤਾਬਕ ਪਹਿਲੇ ਆਨੰਦ ਸਾਹਿਬ ਦਾ ਪਾਠ ਕਰੋ, ਫਿਰ ਗੁਰੂ ਸਤੋਤਰ ਵਿੱਚ ਬੋਲਣਾ, ਉਸ ਤੋਂ ਬਾਅਦ ਇੱਕ ਮਨੁੱਖ ਕੇ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣਨਾ, ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਚਾਲੇ ਪਾਉਣੇ। ਜੋ ਪ੍ਰਸੰਗ ਚੱਲ ਰਿਹਾ ਹੈ ਰੋਜ਼ ਬਰੋਜ਼ ਇੱਥੋਂ ਅੱਗੇ ਨੂੰ ਚਲਿਆ ਜਾਏ, ਇਹ ਨਹੀਂ ਵੀ ਇੱਕੋ ਦਿਨ ਸਮਾਪਤ ਹੋ ਜਾਣਾ, ਇਹ ਚੱਲ ਹੀ ਰਿਹਾ ਹੈ, ਕੱਲ੍ਹ ਇੱਥੋਂ ਫਿਰ ਸ਼ੁਰੂ ਕੀਤਾ ਜਾਏਗਾ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ
ਹਨ ਹੈ ਹਨ Thank you.